नंदौत बंदन अनेक बार सर्व कला समरथ डोलन ते राखो प्रभु नानक दे कर हाथ तू प्रभ दाता दान मत पूरा हम थारे पेखारी जियो मैं क्या मांगा किस थिर न रहाई हर दीजे नाम प्यारी जियो हम भीखक पेखारी तेरे तू निज पत है दाता हो दयाल नाम देहो मंगत जन काओ सदा रहो रंग राता वेण तुद होर जे मंगना फिर दुखां कै दुख देह नाम संतोखिया उतरै मन की भुख वाहिगुरु साहिब जी तप प्रसाद रूआ मल छंद रूप राग ना रेख रंग ना जन्म मरण विहीन आद नाथ अगाध पुरख सो धर्म करम प्रवीण जंतर मंत्र ना तंत्र जाको आद पुरख अपार हस्त कीट बिखै बसै सब ठौर मैं निरतार वाहे गुरु जी का खालसा वाहिगुरु जी की फतेह। सतगुरां दी साजी और निवाजी गुरु रूप गुरु प्यारी साध संगत जीओ सतगुरां दी कृपा दा सदका पिछले कुछ समय तो इलेक्ट्रॉनिक मीडिया दे द्वारा दशमेश पिता जी दी पवित्र बाणी दी विचार श्रवण करन दा यतन करदे आ रहे हां। सतगुरां दी कृपा ते आप गुरसिख संगतां वल्लों बख्शिश कीती असीस दा सदका पिछे 25 भागां दे विच श्री अकाल उस्तत बाणी दे 180 छंदां दी कथा आप संगतां दी सेवा विच पहुंच चुकी है। अज 26 नंबर भाग दे विच आप संगतां ने 181 नंबर बंद का पाठ श्रवण किया है। कलगीधर पिता धन श्री गुरु गोबिंद सिंह जी महाराज सच्चे पातशाह जी का जिन्हों का जीवन अदुत्ती है वीर रस भरपूर है सच्चे पातशाह जी ने जो कलम के नाल उस अकाल पुरख वाहिगुरु जी की उस्तत की है ਤਾਂ ਐਸੀ ਉਸਤਤ ਐਸੀ ਵਡਿਆਈ ਸਤਸੰਗ ਜੀ ਸਮਰੱਥ ਗੁਰੂ ਹੀ ਕਰ ਸਕਦਾ ਹੈ ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰੂ ਤੇ ਪਰਮੇਸ਼ਰ ਇੱਕੋ ਰੂਪ ਹਨ ਪੂਰਾ ਹੀ ਆਪਣੀ ਕਥਾ ਨੂੰ ਆਪ ਬਿਆਨ ਕਰ ਸਕਦਾ ਹੈ ਕਿਸੇ ਅਧੂਰੇ ਮਨੁੱਖ ਦੇ ਵੱਸ ਨਹੀਂ ਕਿਉਂਕਿ ਐਸੇ ਪੂਰੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ 10 ਜਾਮਿਆਂ ਵਿੱਚ ਵਿਚਰ ਕੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤ ਤੇ ਵਡਿਆਈ ਸੰਸਾਰ ਦੇ ਸਨਮੁਖ ਰੱਖੀ ਹੈ ਸੋ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾਹੀਂ ਪੂਰੇ ਨੇ ਇਹ ਪੂਰਾ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੁਰਹੁ ਵਿਚਾਰ ਸੱਚੇ ਪਾਤਸ਼ਾਹ ਜੀ ਇਸ 181 ਨੰਬਰ ਸ਼ਾਨ ਤੋਂ ਅੱਗੇ ਜੋ ਬਾਣੀ ਉਚਾਰਨ ਕਰ ਰਹੇ ਨੇ, ਪਿਆਰ ਸਹਿਤ ਸ਼ਰਵਣ ਕਰਨ ਦਾ ਯਤਨ ਕਰੀਏ ਜੀ। ਤਾਂ ਪ੍ਰਸਾਦ ਰੂਆਮਲ ਛੰਦ, ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਹੁਣ ਮੈਂ ਰੂਆਮਲ ਛੰਦ ਉਚਾਰਨ ਕਰ ਰਿਹਾ ਹਾਂ, ਭਾਵ ਇਸ ਛੰਦ ਦੇ ਵਿੱਚ ਇਸ ਤੋਂ ਅੱਗੇ ਬਾਣੀ ਦੀ ਰਚਨਾ ਕਰ ਰਿਹਾ ਹਾਂ। ਰੂਪ ਰਾਗ ਨਾ ਰੇਖ ਰੰਗ, ਨਾ ਜਨਮ ਮਰਨ ਵਿਹੀਨ, ਆਦਿ ਨਾਥ ਅਗਾਧ ਪੁਰਖ ਸੋ ਧਰਮ ਕਰਮ ਪ੍ਰਬੀਨ। ਉਹ ਅਕਾਲ ਪੁਰਖ ਰੂਪ ਰਾਗ ਰੇਖ ਰੰਗ ਤੇ ਜਨਮ ਮਰਨ ਤੋਂ ਰਹਿਤ ਹੈ, ਉਹ ਸਭ ਦਾ ਮੁੱਢ ਮੂਲ ਹੈ, ਸਭ ਦਾ ਮਾਲਕ ਹੈ, ਆਦਿ ਨਾਥ ਅਗਾਧ ਪੁਰਖ ਅਥਾਹ ਹੈ। ਪੁਰਖ ਪੁਰਖ ਤੋਂ ਭਾਵ ਹੁੰਦਾ ਹੈ ਕਿ ਆਪਣੀ ਰਚਨਾ ਦੇ ਵਿੱਚ ਸਮਾਇਆ ਹੋਇਆ ਹੈ ਤੇ ਧਰਮ ਕਰਮ ਵਿੱਚ ਨਿਪੁੰਨ ਹੈ। ਧਰਮ ਕਰਮ ਪ੍ਰਬੀਨ, ਪ੍ਰਬੀਨ ਦਾ ਅਰਥ ਹੁੰਦਾ ਹੈ ਨਿਪੁੰਨ। ਜੰਤਰ ਮੰਤਰ ਨਾ ਤੰਤਰ ਜਾ ਕੋ, ਆਦਿ ਪੁਰਖ ਅਪਾਰ, ਹਸਤ ਕੀਟ ਬਿਖੈ ਬਸੈ, ਸਭ ਠੌਰ ਮੈਂ ਨਿਰਧਾਰ। ਉਸਨੂੰ ਵੱਸ ਵਿੱਚ ਕਰਨ ਲਈ ਕੋਈ ਜੰਤਰ ਮੰਤਰ ਤੇ ਤੰਤਰ ਨਹੀਂ ਚੱਲਦਾ। ਉਸ ਆਦਿ ਪੁਰਖ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ। ਇਹ ਸ਼ਬਦ ਆਪਾਂ ਪਿੱਛੇ ਵੀ ਕਈ ਵਾਰ ਸ਼ਰਵਣ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਨਾ ਤੂੰ ਆਵਹਿ ਵਸ ਬਹੁਤ ਕਿਣਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ, ਨਾ ਤੂੰ ਆਵਹਿ ਵਸ ਤੀਰਥ ਨਾਈਐ, ਨਾ ਤੂੰ ਆਵਹਿ ਵਸ ਧਰਤੀ ਧਾਈਐ, ਨਾ ਤੂੰ ਆਵਹਿ ਵਸ ਕਿਤੈ ਸਿਆਣਪੈ, ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਪਰਮਾਤਮਾ ਭਗਤੀ ਦੇ ਅਧੀਨ ਹੈ, ਭਗਤਾਂ ਦੇ ਵਸ ਵਿੱਚ ਹੈ। ਜੋ ਹਮ ਵਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਵਾਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਇਸ ਲਈ ਉਸ ਪਰਮਾਤਮਾ ਨੂੰ ਮੁਰਾਰੀ ਵੀ ਕਿਹਾ ਗਿਆ। ਉਹ ਮੁਰ ਨਾਮ ਦੇ ਰਾਕਸ਼ ਨੂੰ ਜਿੱਥੇ ਮਾਰਨ ਵਾਲਾ ਹੈ, ਉਹ ਪਰਮਾਤਮਾ ਆਪਣੇ ਆਪ ਨੂੰ ਪ੍ਰੇਮ ਦੀ ਰੱਸੀ ਦੇ ਵਿੱਚ ਬਣਾ ਲੈਣ ਵਾਲਾ ਵੀ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਕਿ ਉਹ ਕਿਸੇ ਜੰਤਰ ਮੰਤਰ ਦੇ ਵੱਸ ਨਹੀਂ, ਉਸ ਆਦਿ ਪੁਰਖ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ। ਆਦਿ ਪੁਰਖ ਅਪਾਰ, ਪਾਰਾਵਾਰ ਤੋਂ ਰਹਿਤ ਹੈ। ਹਸਤ ਕੀਟ ਬਿਖੈ ਬਸੈ, ਸਭ ਠੌਰ ਮੈਂ ਨਿਰਧਾਰ। ਉਹ ਪ੍ਰਭੂ ਹਾਥੀ ਤੋਂ ਲੈ ਕੇ, ਹਸਤ ਕਹਿੰਦੇ ਨੇ ਹਾਥੀ ਨੂੰ, ਕੀਟ ਦੇ ਅਰਥ ਨੇ ਕੀੜੀ, ਕੀੜੀ ਤੱਕ ਸਭ ਥਾਵਾਂ ਵਿੱਚ ਵੱਸ ਰਿਹਾ ਹੈ। ਉਹਦੀ ਜੋਤ ਸਾਰੇ ਜੀਵਾਂ ਦੇ ਅੰਦਰ ਹੈ। ਹਸਤ ਕੀਟ ਕੇ ਬੀਚ ਸਮਾਨਾ, ਸਾਰਿਆਂ ਜੀਵਾਂ ਦੇ ਅੰਦਰ ਉਹਦੀ ਜੋਤ ਹੈ। ਜਾਤ ਪਾਤ ਨਾ ਤਾਤ ਜਾ ਕੋ, ਮੰਤਰ ਮਾਤਰ ਨਾ ਮਿੱਤਰ, ਸਰਬ ਠੌਰ ਬਿਖੈ ਰਮਿਓ, ਜੇ ਚੱਕਰ ਚਿਹਨ ਨਾ ਚਿੱਤਰ। ਆਦਿ ਦੇਵ ਉਦਾਰ ਮੂਰਤ, ਅਗਾਧ ਨਾਥ ਅਨੰਤ, ਆਦਿ ਅੰਤ ਨਾ ਜਾਣੀਐ, ਅਬਿਖਾਦ ਦੇਵ ਦੁਰੰਤ। ਉਸ ਪ੍ਰਭੂ ਦੀ ਜਾਤ, ਬਰਾਦਰੀ, ਪਿਤਾ, ਵਜ਼ੀਰ, ਮਾਤਾ ਤੇ ਮਿੱਤਰ ਆਦਿ ਕੁਝ ਵੀ ਨਹੀਂ। ਉਸਦਾ ਕੋਈ ਚੱਕਰ ਚਿੰਨ ਤਸਵੀਰ ਨਹੀਂ, ਉਹ ਸਭ ਅਸਥਾਨਾਂ ਵਿੱਚ ਵਿਆਪਕ ਹੋ ਕੇ ਵੱਸ ਰਿਹਾ ਹੈ। ਉਹ ਸਭ ਦਾ ਮੂਲ ਦੇਵ ਹੈ, ਆਦਿ ਦੇਵ। ਉਦਾਰ ਮੂਰਤ, ਉਹ ਉਦਾਰਤਾ ਦੀ ਮੂਰਤ ਹੈ। ਅਗਾਧ ਨਾਥ ਅਨੰਤ, ਡੂੰਘਾ ਤੇ ਅੰਤਰਹਿਤ ਮਾਲਕ ਹੈ। ਆਦਿ ਅੰਤ ਨਾ ਜਾਣੀਐ ਅਭਿਖਾਦ ਦੇਵ ਦੁਰੰਤ ਉਸ ਪਰਮਾਤਮਾ ਦਾ ਆਦਿ ਤੇ ਅੰਤ ਨਹੀਂ ਜਾਣਿਆ ਜਾਂਦਾ। ਉਹ ਬੇਅੰਤ ਪ੍ਰਭੂ ਸਭ ਝਗੜਿਆਂ ਤੋਂ ਰਹਿਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਹੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੇ ਤਾਕੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਸੋ ਇਸ ਲਈ ਐਸੇ ਅਕਾਲ ਪੁਰਖ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਦੇ ਭੇਵ ਨਾ ਜਾਣਹੀ ਜਿਹ ਮਰਮ ਵੇਦ ਕਤੇਬ, ਸਨਕ ਔ ਸਨ ਕੇਸ ਨੰਦਨ ਪਾਵਹੀ ਨਾ ਹੁਸੇਬ, ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ, ਨੇਤ ਨੇਤ ਪੁਕਾਰ ਹੀ ਸ਼ਿਵ ਸਕਰ ਔ ਮੁਖ ਚਾਰ। ਸੋ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਉਸ ਅਕਾਲ ਪੁਰਖ ਦੇ ਭੇਦ ਨੂੰ ਦੇਵਤੇ ਵੀ ਨਹੀਂ ਜਾਣਦੇ ਤੇ ਵੇਦ ਤੇ ਕਿਤੇਬ ਵੀ ਉਸਦੇ ਰਹੱਸ ਨੂੰ ਨਹੀਂ ਪਾ ਸਕਦੇ। ਸਨਕ ਔ ਸਨਕੇਸ ਨੰਦਨ ਪਾਵ ਹੀ ਨਾ ਹਿਸੇਬ, ਪਾਤਸ਼ਾਹ ਜੀ ਕਹਿੰਦੇ ਬ੍ਰਹਮਾ ਦਾ ਵੱਡਾ ਪੁੱਤਰ ਸਨਕ, ਬ੍ਰਹਮਾ ਤੇ ਉਸਦੇ ਹੋਰ ਪੁੱਤਰ ਉਸਦਾ ਹਿਸਾਬ ਨਹੀਂ ਲਾ ਸਕੇ। ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ, ਜਛ ਕੁਬੇਰ ਦੀ ਸਭਾ ਦੇ ਨਾਚੇ, ਮੱਛ ਅਵਤਾਰ ਮਨੁੱਖ ਜਾਤੀ, ਖੰਭਾਂ ਵਾਲੇ ਜਾਨਵਰ, ਪੇਟ ਦੇ ਬਲ ਚੱਲਣ ਵਾਲੇ ਜੀਵ। ਉਰਗ ਕਹਿੰਦੇ ਨੇ ਪੇਟ ਦੇ ਬਲ ਚੱਲਣ ਵਾਲੇ ਜੀਵ, ਸੱਪ ਆਦਿਕ ਸਾਰੇ ਉਸਨੂੰ ਨਹੀਂ ਪਾ ਸਕੇ। ਨੇਤ ਨੇਤ ਪੁਕਾਰ ਹੀ ਸ਼ਿਵ ਸ਼ਕਰ ਔ ਮੁਖ ਚਾਰ, ਸ਼ਿਵਜੀ ਦੇਵਤਾ ਤੇ ਇੰਦਰ ਦੇਵਤਾ ਤੇ ਬ੍ਰਹਮਾ ਆਪਣੇ ਚਾਰ ਮੁਖਾਂ ਨਾਲ ਉਸਨੂੰ ਬੇਅੰਤ ਆਖ ਕੇ ਪੁਕਾਰ ਰਹੇ ਹਨ। ਸ਼ਕਰ ਦਾ ਅਰਥ ਹੈ ਇੰਦਰ ਦੇਵਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਰਹੇ ਨੇ ਭਾਵ ਇਹ ਸਾਰੇ ਦੇਵੀ ਦੇਵਤੇ ਵੀ ਉਹਦਾ ਅੰਤ ਨਹੀਂ ਪਾ ਸਕਦੇ, ਕਿਉਂਕਿ ਪਰਮਾਤਮਾ ਬਹੁਤ ਵੱਡਾ ਹੈ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਾ ਜਾਣੈ ਸੋਏ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮਾਤਮਾ ਪਾਰ ਬ੍ਰਹਮ ਵਾਹਿਗੁਰੂ ਜਿਹੜਾ ਹੈ ਬੇਅੰਤ ਹੈ, ਇਸ ਲਈ ਉਹਦਾ ਕੋਈ ਅੰਤ ਨਹੀਂ ਪਾ ਸਕਿਆ ਹੈ। ਸਰਬ ਸਬਤ ਪਤਾਰ ਕੇ ਤਰ, ਜਾਪ ਹੀ ਜੇ ਜਾਪ, ਆਦ ਦੇਵ ਅਗਾਧ ਤੇਜ, ਅਨਾਦ ਮੂਰਤ ਅਤਾਪ, ਜੰਤਰ ਮੰਤਰ ਨਾ ਆਵਈ ਕਰ, ਤੰਤਰ ਮੰਤਰ ਨਾ ਕੀਨ, ਸਰਬ ਠੌਰ ਰਹਿਓ ਬਿਰਾਜ, ਧਿਰਾਜ ਰਾਜ ਪ੍ਰਬੀਨ। ਪਾਤਸ਼ਾਹ ਜੀ ਕਹਿੰਦੇ ਨੇ ਸੱਤਾਂ ਪਤਾਲਾਂ ਦੇ ਹੇਠਾਂ ਸਾਰੇ ਉਸਦਾ ਜਾਪ ਜਪ ਰਹੇ ਹਨ। ਉਹ ਮੁੱਢਲਾ ਦੇਵ ਪੂਜੋ ਰਾਮ ਏਕ ਹੀ ਦੇਵਾ, ਦੇਵਾਨ ਦੇਵ ਜਿਹੜਾ ਦੇਵਤਿਆਂ ਦਾ ਵੀ ਦੇਵਤਾ ਹੈ, ਕਥਾ ਤੇਜ ਵਾਲਾ ਹੈ, ਮੁੱਢ ਰਹਿਤ ਮੂਰਤ ਦੁੱਖਾਂ ਤੋਂ ਰਹਿਤ ਹੈ। ਉਹ ਜੰਤਰਾਂ ਮੰਤਰਾਂ ਨਾਲ ਹੱਥ ਨਹੀਂ ਆਉਂਦਾ, ਤੰਤਰ ਮੰਤਰ ਨਾਲ ਵੀ ਉਹ ਪਕੜ ਵਿੱਚ ਨਹੀਂ ਆਉਂਦਾ। ਉਹ ਪ੍ਰਵੀਨ ਰਾਜਾ ਅਜਰਾਜ ਸਾਰੀਆਂ ਥਾਵਾਂ ਤੇ ਬਿਰਾਜਮਾਨ ਹੋ ਰਿਹਾ ਹੈ। ਜਛ ਗੰਧਰਵ ਦੇਵਦਾਨੋ ਨਾ ਬ੍ਰਹਮ ਸ਼ਤਰੀਅਨ ਮਾਹੇ, ਵੈਸਨ ਕੇ ਬਿਖੈ ਬਿਰਾਜੈ, ਸੂਦਰ ਪੀਵੈ ਨਾਹੇ, ਗੂੜ ਗੌਂਡ ਨਾ ਭੀਲ ਭੀਕਰ, ਬ੍ਰਹਮ ਸੇਖ ਸਰੂਪ, रात दिवस ना मध उर्द ना भूम आकाश अनूप। पातशाह जी कहिंदे अकाल पुरख जछ गंधर्व देवते दानव भाव राक्षस ब्राह्मणा ते खत्रियां दे रूप विच नहीं है, ना ही उसनों वैश ते शूद्र कहा जा सकता है। वो गूढ़ आदिवासी कौम जो पक्के बंगाली विंध्याचल ते आले दुआले वसन वाले आदिवासी कौमां दे रूप विच भी नहीं है, अते ना ही डरावनी सूरत वाले ब्राह्मणा ते शेख स्वरूप आदि विच है। वो ना रात विच है, ना दिन विच है, ना विचकार है, ना उपर है, ना भूमि विच है ते ना आकाश विच है, पर सुंदर स्वरूप है। भाव वो परमात्मा हर थां ते परिपूर्ण है, संसार विच वस रहा है, कण कण दे विच मौजूद है, पर कहण तों भाव कि कोई एक वस्तु उहदा उहनूं आपां रब नहीं कह सकते, परमेश्वर नहीं कह सकते। सारिआं अंदर ही उहदी जोत है, सब मह जोत, जोत है सोए तिसदा चानण, सब मह चानण होए। उहदी जोत सारिआं विच है, सहस तव नैण नन नैण है तोहे कौ, सहस मूर्त नना एक तोही, सहस पद बिमल नन एक पद, गंध बिन सहस तव गंध ते विचलत मोही। हजारां नेत्रां दे हुंदिआं होइआं उहदा कोई नेत्र नहीं, सोहिला बाणी दे बचन ने आरती विच वी शब्द आउंदा है तनासरी राग दे अंदर। सो सतगुरु जी कहिंदे ने ना उसका हजारां अखां दे हुंदिआं होइआं एक भी अख नहीं, कई नक हुंदिआं होइआं फिर भी एक नक नहीं, भाव उसका स्वरूप जिहड़ा है मनुखी समझ तों परे है। सच्चे पातशाह जी उस वाहिगुरु की बेअंतता वर्णन कर रहे हैं। जात जन्म ना काल करम ना धर्म करम विहीन, तीर्थ जातर ना देव पूजा गोर के ना अधीन, सर्ब सप्त पतार केतर जानी है जिह जोत, शेष नाम सहस फन नै नेत पूरन होत। अच्छा जी कहिंदे उस दी कोई जात नहीं, वह जन्म अते मरण दे कम्मां विच नहीं अते धर्म दे कर्म तों बिना है, वह तीर्थां दा यात्री भी नहीं ते ना देवां दा पुजारी है अते ना ही कबरां दे अधीन है। उसकी जोत सारे सत्तां पातालां दे हेठां भी जानी जांदी है, हजारां मुखां वाला फन्ना वाला शेष नाग जो नित नवा नाम निरंकार दा करदा ते जपदा है, वह भी हालां तक नाम पूरे नहीं कर सकिया। शेष नाम सहस फन है नेत पूर्ण होत, भाव उन्हूं बेअंत बेअंती कहा जा सकता है। जिदे हजारां फन्ना हन हजारां मूह ने ते एक एक जीव नाल एक एक नाम रोज जप रहे वखरा वखरा, पर कहण तों भाव सतगुरां ने समझाया कि उहदा अंत नहीं है। जिन्ना वह परमेश्वर वड्डा है उन्नी उहदी कुदरत वड्डी है, उन्ना उहदा विस्थार वड्डा है, इसलिए वह सच्चे अकाल पुरख का कोई पारावार नहीं पा सकता, उहदा कोई अंत नहीं पा सकता, कह नहीं सकता कि किन्ना कु वड्डा है। इसलिए उहदे किन्ने क नाम हन, सारे नाम उहदे हन। किरतम नाम कथा तेरे जेबा, सत नाम तेरा परा पुरबला, क्योंकि कण कण विच वसे उहदे नावां दा भी अंत नहीं पाया जा सकता है। सोध सोध हटे सबै सुर विरोध दानव सर्ब, सोध सोध हते सबै सुर विरोध दानव सर्ब, गाए गाए हते गंधर्व गवाए किन्नर गर्भ, पड़त पड़त थके महाकब गर्त गाढ़ अनंत, हार हार कहियो सबू मिल नाम नाम दुरंत। सारे देवते परमात्मा की छानबीन या खोज पड़ताल, सोध सोध हटे सबै सबै सुर ਵਿਰੋਧ ਦਾਨਵ ਸਰਬ। ਪਾਤਸ਼ਾਹ ਜੀ ਕਹਿੰਦੇ ਸਾਰੇ ਦੇਵਤੇ ਪਰਮਾਤਮਾ ਦੀ ਛਾਣਬੀਨ ਜਾਂ ਖੋਜ ਪੜਤਾਲ ਕਰਕੇ ਸਾਰੇ ਰਾਕਸ਼ ਜਾਂ ਦੈਂਤ ਵਿਰੋਧ ਜਾਂ ਲੜਾਈ ਝਗੜਾ ਕਰਕੇ ਹਾਰ ਗਏ। ਇੰਦਰ ਦੀ ਸਭਾ ਦੇ ਨਾਚੇ ਨੱਚਣ ਵਾਲੇ ਗਾਏ ਗਾਏ ਹਟੇ ਗੰਧਰਬ ਗਵਾਏ ਕਿੰਨਰ ਗਰਭ। ਗਾ ਗਾ ਕੇ ਥੱਕ ਗਏ ਅਤੇ ਕੁਬੇਰ ਦੀ ਸਭਾ ਦੇ ਨਾਚਿਆਂ ਨੇ ਆਪਣਾ ਹੰਕਾਰ ਗਵਾ ਲਿਆ, ਮਾਨ ਟੁੱਟ ਗਿਆ ਉਹਨਾਂ ਦਾ। ਪੜਤ ਪੜਤ ਥੱਕੇ ਮਹਾਂਕਬ ਗੜਤ ਗਾੜ ਅਨੰਤ। ਪੰਡਿਤ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਥੱਕ ਗਏ ਹਨ ਤੇ ਮਹਾਨ ਕਵੀ ਕਈ ਤਰ੍ਹਾਂ ਦੀਆਂ ਘਾੜਤਾਂ ਘੜਦੇ ਘੜਦੇ ਭਾਵ ਕਵਿਤਾਵਾਂ ਰਾਜਦੇ ਰਾਜਦੇ ਥੱਕ ਗਏ ਹਨ। ਸਭ ਨੇ ਹਾਰ ਕੇ ਅੰਤ ਨੂੰ ਇਹੋ ਕਿਹਾ ਹੈ ਕਿ ਉਸ ਨਾਮੀ ਦੇ ਨਾਮਾਂ ਦਾ ਅੰਤ ਪਾਉਣਾ ਅਤ ਕਠਿਨ ਹੈ। ਜਿਵੇਂ ਕਿ ਖਾਲਸਾ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਹੈ ਸੋਠ ਰਾਗ ਦੇ ਅੰਦਰ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਓਏ ਲੈ ਜਾਰੇ ਓਏ ਲੈ ਗਾਦੇ ਤੇਰੀ ਗੱਤ ਦਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਚਹੁ ਦਿਸ ਪਸਰਿਓ ਹੈ ਜਮ ਜੇਵਰਾ ਰਹਾਉ। ਕਵਿਤ ਪੜੇ ਪੜ ਕਵਿਤਾ ਮੂਏ ਕੱਪੜ ਕੇ ਦਾਰੈ ਜਾਈ। ਜਤਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹੈ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ ਗੱਡ ਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ। ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ। ਕਬੀਰ ਜੀ ਨੇ ਸਿੱਖਿਆ ਦਿੱਤੀ ਕਿ ਭਾਈ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਖੁਆਰ ਹੋ ਰਹੇ ਨੇ। ਭਾਵ ਪੰਡਿਤ ਵੇਦ ਪੜ੍ਹਦੇ ਪੜ੍ਹਦੇ ਖੱਪ ਗਏ, ਇਸਤਰੀਆਂ ਸ਼ੀਸ਼ੇ ਦੇਖਦੀਆਂ, ਰਾਜੇ ਧਨ ਇਕੱਠਾ ਕਰਕੇ ਜ਼ਮੀਨ ਵਿੱਚ ਗੱਡ ਕੇ ਲੁਕੋ ਲੈਂਦੇ ਰਹੇ, ਜੋਗੀ ਜਟਾ ਵਧਾ ਵਧਾ ਕੇ ਖੱਪ ਗਏ, ਔਰ ਕਵੀ ਜਿਹੜੇ ਨੇ ਕਵਿਤਾਵਾਂ ਪੜ੍ਹ ਪੜ੍ਹ ਕੇ ਵਿਦਿਆ ਦੇ ਮਾਣ ਵਿੱਚ ਮਸਤ ਰਹੇ, ਪਰੰਤੂ ਉਸ ਪਰਮਾਤਮਾ ਦਾ ਉਸ ਅਕਾਲ ਪੁਰਖ ਦਾ ਕੋਈ ਅੰਤ ਨਹੀਂ ਪਾ ਸਕਿਆ। ਕਹਿਣ ਤੋਂ ਭਾਵ ਸਤਿਗੁਰੂ ਜੀ ਇੱਥੇ ਬਾਕੀ ਮਤ ਮਤਾਂਤਰਾਂ ਦਾ ਵਰਣਨ ਕਰਕੇ ਸਾਨੂੰ ਇਹੀ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ। ਸਾਨੂੰ ਉਸਦਾ ਨਾਮ ਜਪਣਾ ਚਾਹੀਦਾ ਹੈ, ਉਹਦਾ ਸਿਮਰਨ ਕਰਨਾ ਚਾਹੀਦਾ, ਉਹਦੇ ਨਾਵਾਂ ਦਾ ਵੀ ਕੋਈ ਅੰਤ ਨਹੀਂ। ਅਸੀਂ ਉਸ ਪਰਮਾਤਮਾ ਦੇ ਨਾਵਾਂ ਨੂੰ ਜਪ ਜਪ ਕੇ ਸਿਮਰ ਸਿਮਰ ਕੇ ਉਸ ਪਰਮਾਤਮਾ ਵਿੱਚ ਲੀਨ ਹੋਣਾ ਹੈ, ਉਹਦਾ ਅੰਤ ਪਾਉਣਾ। ਇਹ ਮਨੁੱਖ ਦਾ ਮਿਸ਼ਨ ਹੀ ਨਹੀਂ ਹੈ, ਮਨੁੱਖ ਦਾ ਨਿਸ਼ਾਨਾ ਹੀ ਨਹੀਂ ਹੈ, ਨਾ ਕੋਈ ਅੰਤ ਅੱਜ ਤੱਕ ਪਾ ਸਕਿਆ ਹੈ। ਇਸ ਲਈ ਕਲਗੀਧਰ ਪਿਤਾ ਜੀ ਇੱਥੇ ਪ੍ਰਮਾਣ ਦੇ ਕਰਕੇ ਸਾਨੂੰ ਸਮਝਾ ਰਹੇ ਹਨ, ਵੇਦ ਭੇਦ ਨਾ ਪਾਇਓ ਲਖਿਓ ਨਾ ਵੇਦ ਭੇਦ ਨਾ ਪਾਇਓ ਲਖਿਓ ਨਾ ਸੇਵਕ ਤੇਬ। ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਬ। ਭੂਤ ਪੱਬ ਭਵਾਨ ਭੂਪਤ ਆਦਨਾਥ ਅਨਾਥ। ਅਗਨ ਬਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ। ਵੇਦ ਵੀ ਉਸ ਪ੍ਰਭੂ ਦਾ ਭੇਦ ਨਹੀਂ ਪਾ ਸਕੇ, ਕਤੇਬ ਵੀ ਉਸਦੀ ਸੇਵਾ ਨੂੰ ਨਹੀਂ ਵੇਖ ਸਕੇ, ਉਸਦੀ ਸ਼ੋਭਾ ਨੂੰ ਦੇਵਤੇ ਦੈਂਤ ਤੇ ਜੱਚ ਨਹੀਂ ਜਾਣ ਸਕੇ, ਤੇ ਉਹ ਮੂਡ ਡੌਰ ਭੌਰੇ ਹੋ ਰਹੇ ਹਨ। ਉਹ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਦਾ ਰਾਜਾ ਹੈ, ਸਭ ਦਾ ਮੂਲ ਮੁੱਢ ਸਵਾਮੀ ਹੈ ਤੇ ਨਾਸ਼ ਰਹਿਤ ਹੈ। ਉਹ ਅਗਨੀ ਪੌਣ ਜਲ ਤੇ ਥਲ ਆਦਿ ਸਭ ਥਾਵਾਂ ਵਿੱਚ ਨਿਵਾਸ ਕਰ ਰਿਹਾ ਹੈ। ਦੇ ਗੇ ਨੇ ਸਨੇ ਅਬੇਹ ਨਾਥ ਅਜੀਤ। ਸਰਬ ਗੰਜਨ ਸਰਬ ਭੰਜਨ ਸਰਬ ਤੇ ਅਣਭੀਤ। ਸਰਬ ਕਰਤਾ ਸਰਬ ਹਰਤਾ ਸਰਬ ਦਇਆਲ ਅਦਵੈਖ। ਚੱਕਰ ਚਿਹਨ ਨਾ ਵਰਨ ਜਾ ਕੋ ਜਾਤ ਪਾਤ ਨਾ ਭੇਖ। ਉਸ ਪ੍ਰਭੂ ਨੂੰ ਨਾ ਸਰੀਰ ਦਾ ਮੋਹ ਹੈ, ਨਾ ਹੀ ਕਿਸੇ ਘਰ ਨਾਲ ਸਨੇਹ ਪਿਆਰ ਹੈ। ਉਹ ਸਵਾਮੀ ਨਾ ਵਿੰਨੇ ਜਾਣ ਵਾਲਾ ਤੇ ਅਜਿੱਤ ਹੈ। ਉਹ ਸਭ ਨੂੰ ਨਾਸ਼ ਕਰਨ ਵਾਲਾ ਤੇ ਸਭ ਨੂੰ ਭੰਨਣ ਵਾਲਾ ਹੈ। ਉਹ ਸਭਨਾ ਡਰਾਂ ਤੋਂ ਰਹਿਤ ਹੈ, ਉਹ ਸਭ ਦਾ ਕਰਨਹਾਰ ਹੈ ਤੇ ਸਭ ਦਾ ਨਾਸ਼ ਕਰਨ ਵਾਲਾ ਹੈ। ਉਹ ਸਭ ਤੇ ਦਇਆ ਕਰਨ ਵਾਲਾ ਤੇ ਦਵੈਸ਼ ਰਹਿਤ ਹੈ। ਉਸਦਾ ਕੋਈ ਚਿਹਨ ਚੱਕਰ ਵਰਨ ਜਾਤ ਬਰਾਦਰੀ ਤੇ ਭੇਖ ਨਹੀਂ ਹੈ। ਭਾਵ ਕਿ ਉਹ ਪ੍ਰਮਾਤਮਾ ਬਾਰੇ ਸਤਿਗੁਰੂ ਜੀ ਦਰਸਾ ਰਹੇ ਨੇ ਕਿ ਉਹਨੂੰ ਮਨੁੱਖ ਦੀ ਤਰ੍ਹਾਂ ਸਰੀਰ ਦਾ ਮੋਹ ਜਾਂ ਘਰ ਦਾ ਮੋਹ ਨਹੀਂ, ਉਸ ਦੇ ਵਿੱਚ ਛੇਕ ਨਹੀਂ ਕੀਤਾ ਜਾ ਸਕਦਾ। ਉਹ ਸਾਰਿਆਂ ਦਾ ਨਾਸ਼ ਕਰਨ ਦੇ ਸਮਰੱਥ ਹੈ। ਉਹ ਪ੍ਰਮਾਤਮਾ ਕਿਸੇ ਨਾਲ ਈਰਖਾ ਨਹੀਂ ਕਰਦਾ, ਸਭਨਾਂ ਤੇ ਦਿਆਲੂ ਹੈ। ਉਸਦਾ ਕੋਈ ਚੱਕਰ ਚੇਨ ਵਰਨ ਜਾਤ ਪਾਤ ਤੇ ਭੇਖ ਨਹੀਂ ਹੈ। ਰੂਪ ਰੇਖ ਨਾ ਰੰਗ ਜਾ ਕੋ ਰਾਗ, ਰੂਪ ਨਾ ਰੰਗ ਸਰਬ ਲਾਇਕ ਸਰਬ ਘਾਇਕ ਸਰਬ ਤੇ ਅਣਭੰਗ ਸਰਬਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਇਆਲ ਸਵਾਮੀ ਆਦਿ ਦੇਵ ਅਪਾਲ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਸਰਬ ਲਾਇਕ ਦਾ ਅਰਥ ਹੈ ਸਭ ਕੁਝ ਕਰ ਸਕਣ ਵਾਲਾ ਹੈ ਉਹ ਪ੍ਰਮਾਤਮਾ। ਘਾਇਕ ਦਾ ਅਰਥ ਹੁੰਦਾ ਹੈ ਮਾਰਨ ਵਾਲਾ, ਅਣਭੰਗ ਨਾ ਟੁੱਟਣ ਵਾਲਾ, ਅਪਾਲ ਪਾਲਣਾ ਰਹਿਤ। ਉਸਦਾ ਕੋਈ ਰੂਪ ਰੇਖ ਤੇ ਰੰਗ ਨਹੀਂ ਅਤੇ ਨਾ ਹੀ ਰਾਗ ਰੂਪ ਤੇ ਰੰਗ ਹੈ। ਉਹ ਸਭ ਕੁਝ ਕਰ ਸਕਣ ਵਾਲਾ ਹੈ ਤੇ ਸਭ ਨੂੰ ਮਾਰਨ ਵਾਲਾ ਹੈ, ਪਰ ਆਪ ਉਸਨੂੰ ਕੋਈ ਨਹੀਂ ਤੋੜ ਸਕਦਾ ਜਾਂ ਮਾਰ ਸਕਦਾ। ਉਹ ਸਾਰਿਆਂ ਦਾ ਦੇਣ ਵਾਲਾ ਹੈ, ਉਹ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਤੇ ਸਭ ਦੀ ਪ੍ਰਤਿਪਾਲਣਾ ਕਰਨ ਵਾਲਾ ਹੈ। ਉਹ ਦੀਨਾਂ ਦਾ ਬੰਧੂ ਤੇ ਦਿਆਲੂ ਸਵਾਮੀ ਹੈ, ਪਰ ਉਹ ਮੁੱਢਲਾ ਦੇਵ ਪਾਲਣਾ ਰਹਿਤ ਹੈ। ਭਾਵ ਉਸਦੀ ਕੋਈ ਪੂਜਾ ਪਾਲਣਾ ਨਹੀਂ ਕਰ ਸਕਦਾ, ਭਾਵ ਉਹਨੂੰ ਕੋਈ ਪਾਲ ਨਹੀਂ ਰਿਹਾ। ਅਪਾਲ ਦਾ ਅਰਥ ਹੈ ਜਿਹੜਾ ਪਾਲਣਾ ਤੋਂ ਰਹਿਤ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਵੈ ਭੰਗ, ਜਿਹਨੂੰ ਸਤਿਗੁਰਾਂ ਨੇ ਸਹਿ ਭੰਗ ਸ਼ਬਦ ਵਰਤਿਆ ਹੈ ਗੁਰਬਾਣੀ ਅੰਦਰ, ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਇਸ ਲਈ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਪੁੱਤਰ ਪਿਤਾ ਦੇ ਜਨਮ ਬਾਰੇ ਨਹੀਂ ਜਾਣ ਸਕਦਾ। ਕਰਤੇ ਕੀ ਮਿੱਤ ਨਾ ਜਾਣੈ ਕੀ ਆ, ਜਿਹੜੀ ਚੀਜ਼ ਪੈਦਾ ਕੀਤੀ ਹੋਈ ਹੈ ਉਹ ਆਪਣੇ ਕਰਤੇ ਨੂੰ ਨਹੀਂ ਜਾਣ ਸਕਦੀ, ਉਹਦਾ ਅੰਤ ਨਹੀਂ ਪਾ ਸਕਦੀ, ਕਿਉਂਕਿ ਕਰਤਾ ਬਹੁਤ ਵੱਡਾ ਹੁੰਦਾ, ਕਿਰਤ ਬਹੁਤ ਛੋਟੀ ਹੁੰਦੀ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੇਅੰਤ ਗੁਣਾਂ ਦਾ ਵਰਣਨ ਕਰਕੇ ਸਾਡੇ ਤੇ ਕਿਰਪਾ ਭਰਿਆ ਹੱਥ ਰੱਖ ਕੇ ਸਾਨੂੰ ਸਿਰਜਣਹਾਰ ਪਰਮਾਤਮਾ ਦੇ ਨਾਲ ਜੋੜਨ ਦਾ ਮਹਾਨ ਪਰ ਉਪਕਾਰ ਦਸਮੇਸ਼ਤਾ ਜੀ ਕਰ ਰਹੇ ਹਨ। ਸੋ ਸਾਧ ਸੰਗਤ ਜੀ, ਸਤਿਗੁਰਾਂ ਦੀ ਕਿਰਪਾ ਦੇ ਨਾਲ 190 ਬੰਦ 26 ਨੰਬਰ ਪਾਕ ਵਿੱਚ ਸੰਪੂਰਨ ਹੋਏ ਹਨ। ਇਸ ਤੋਂ ਅੱਗੇ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰਕੇ ਵਿਚਾਰ ਕਰਾਉਣਗੇ, ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਅਸੀਸ ਬਖਸ਼ਿਸ਼ ਕਰੋ, ਅਰਦਾਸ ਕਰਨੀ, ਸਤਿਗੁਰੂ ਜੀ ਕਹਿਣੀ ਤੇ ਕਰਨੀ ਦਾ ਸੁਮੇਲ ਬਖਸ਼ਿਸ਼ ਕਰਨਾ। ਬਾਦ ਵਿਵਾਦ ਕਾਹੂ ਸਿਉਣਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਅਸੀਂ ਇਸ ਮਨੁੱਖਾ ਜਨਮ ਨੂੰ ਨਾਮ ਰਸ ਵਿੱਚ ਜੁੜ ਕੇ ਸਫਲ ਕਰ ਸਕੀਏ, ਵਾਦ ਵਿਵਾਦ ਤੋਂ ਬਚ ਸਕੀਏ, ਕਿਉਂਕਿ ਵਾਦ ਵਿਵਾਦ ਸਿੱਖ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਇਸ ਲਈ ਸਿੱਖ ਵਾਦ ਵਿਵਾਦ ਵਿੱਚ ਨਹੀਂ ਪੈਂਦਾ। ਸਿੱਖ ਤਾਂ ਵਿਵੇਕਸ਼ੀਲ ਹੈ, ਸਿੱਖ ਤਰਕਸ਼ੀਲ ਨਹੀਂ ਹੈ। ਸਿੱਖ ਨੇ ਵਿਵੇਕ ਤੋਂ ਕੰਮ ਲੈਣਾ ਹੈ, ਆਪਣੀ ਸ਼ਕਤੀ ਬਚਾ ਕੇ, ਸਮਾਂ ਬਚਾ ਕੇ, ਵੱਧ ਤੋਂ ਵੱਧ ਸਮਾਂ ਕਬੀਰ ਏਕ ਕਰੀ ਆਧੀ ਘੜੀ ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ, ਜੀਵਨ ਦਾ ਲਾਭ ਪ੍ਰਾਪਤ ਕਰੀਏ ਜੀ ਭੁੱਲਾ ਚੁੱਕਾਂ ਦੀ ਸਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।